ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਕਲਗੀਧਰ ਪਿਤਾ ਪੰਥ ਦੇ ਵਾਲੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਸਾਂ ਸਤਿਗੁਰੂ ਮਹਾਰਾਜ ਜੀ ਦੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਦਰਬਾਰ ਦਸਮ ਦਰਬਾਰ ਜੀ ਦੇ ਪਾਵਨ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸੁਰਤ ਬਿਰਤ ਨੂੰ ਇਕਾਗਰ ਕਰੀਏ ਆਪਣੀਆਂ ਹਾਜ਼ਰੀਆਂ ਗੁਰੂ ਮਹਾਰਾਜ ਦੇ ਚਰਨਾਂ ਚ ਲਵਾਈਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਅਸਥਾਨ ਹੈ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰੂ ਮਹਾਰਾਜ ਜੀ ਦੇ ਨਾਮ ਤੇ ਜੋ ਅਸਥਾਨ ਹੈ ਇੱਥੇ ਸਤਿਗੁਰਾਂ ਦੀ ਕਲਾ ਵੀ ਵਰਤ ਰਹੀ ਹੈ ਮੀਰੀ ਪੀਰੀ ਦੇ ਮਾਲਕ ਹਨ ਸਤਿਗੁਰੂ ਛੇਵੇਂ ਪਾਤਸ਼ਾਹ ਲੋਕ ਪਰਲੋਕ ਦੇ ਰਾਖੇ ਹਨ ਔਰ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਲਿਖੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਹਸਤੀ ਬਾਰੇ ਮਹਾਨ ਪੁਰਸ਼ਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਸਮੇਂ ਸਮੇਂ ਇੱਕ ਵਿਚਾਰ ਮੈਨੂੰ ਯਾਦ ਆਇਆ ਮੈਂ ਬੇਨਤੀ ਕਰਨੀ ਚਾਹਾਂਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਤ ਸਾਈ ਮੀਆਂ ਮੀਰ ਜੀ ਨੇ ਵੀ ਕੁਝ ਕਿਹਾ ਕਹਿੰਦੇ ਐ ਲਾਹੌਰ ਦੇ ਵਿੱਚ ਇੱਕ ਪਿੰਡ ਹੈ ਮੁਜੰਗਾ ਉੱਥੇ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਅੱਜ ਵੀ ਮੌਜੂਦ ਹੈ ਸਤਿਗੁਰੂ ਮਹਾਰਾਜ ਲਾਹੌਰ ਜਦੋਂ ਵੀ ਜਾਂਦੇ ਸਨ ਮੁਜੰਗਾ ਖੁੱਲ੍ਹੇ ਸਥਾਨ ਤੇ ਆਪਣੀ ਛਾਉਣੀ ਲਾਉਂਦੇ ਸਨ ਘੋੜੇ ਫੌਜਾਂ ਗੁਰੂ ਸਾਹਿਬ ਕੋਲ ਬੇਅੰਤ ਹੁੰਦੀਆਂ ਸਨ ਸ਼ਹਿਰ ਤੋਂ ਬਾਹਰ ਵਾਰ ਡੇਰਾ ਕਰਦੇ ਸਨ ਤੇ ਸਤਿਗੁਰੂ ਜੀ ਜਦੋਂ ਲਾਹੌਰ ਬਿਰਾਜੇ ਹੋਏ ਸਨ ਮੁਜੰਗਾ ਪਿੰਡ ਦੇ ਵਿੱਚ ਸਾਈ ਮੀਆਂ ਮੀਰ ਜੀ ਲਾਹੌਰ ਸ਼ਹਿਰ ਵਿੱਚ ਰਹਿੰਦੇ ਸਨ ਜਿੱਥੋਂ ਗੁਰੂ ਸਾਹਿਬ ਦਾ ਡੇਰਾ 5-6 ਮੀਲ ਸੀਗਾ 5-6 ਮੀਲ ਜਾਣਾ ਦਰਸ਼ਨ ਕਰਨੇ ਔਖੇ ਸਨ ਬਿਰਧ ਹੋ ਚੁੱਕੇ ਸਨ ਸਾਈ ਮੀਆਂ ਮੀਰ ਜੀ ਪਰ ਜੀ ਕਰਦਾ ਰਹਿੰਦਾ ਸੀ ਚੱਲ ਕੇ ਦਰਸ਼ਨ ਕਰੀਏ ਇੱਕ ਦਿਨ ਹੌਸਲਾ ਕੀਤਾ ਹੱਲਾ ਮਾਰਿਆ ਸਾਈ ਮੀਆਂ ਮੀਰ ਜੀ ਆਪਣੇ ਤਕੀਏ ਤੋਂ ਉੱਠੇ ਵੀ ਚਲੋ ਮਹਾਰਾਜ ਦੇ ਦਰਸ਼ਨ ਕਰਕੇ ਆਈਏ ਬਿਰਧ ਸਨ ਹੌਲੇ ਹੌਲੇ ਤੁਰੇ ਅਜੇ ਇੱਕ ਅੱਧਾ ਮੀਲ ਹੀ ਘਰੋਂ ਬਾਹਰ ਗਏ ਕਿ ਸਾਹਮਣੇ ਸੱਚੇ ਪਾਤਸ਼ਾਹ ਘੋੜੇ ਤੇ ਚੜੇ ਆ ਰਹੇ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂਕਿ ਮਹਾਰਾਜ ਨੂੰ ਪਤਾ ਲੱਗ ਗਿਆ ਸੀ ਸਾਡਾ ਪਿਆਰਾ ਸਾਨੂੰ ਮਿਲਣ ਆ ਰਿਹਾ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ 5-6 ਮੀਲ ਮਹਾਰਾਜ ਆ ਗਏ ਘੋੜੇ ਤੇ ਚੜ ਕੇ ਸਾਈ ਮੀਆਂ ਮੀਰ ਜੀ ਨੂੰ ਦਰਸ਼ਨ ਦੇਣ ਵਾਸਤੇ साईं जी ने सामने सतगुरां नूं वेख्या ते रोम रोम खिड़ गया। गुरु हरगोबिंद साहब घोड़े तो उतरन लगे ते साईं जी ने जाके रकाब फड़ ली, नहीं महाराज तुसी घोड़े तो थले ना उतरो। रकाब जिहदे च महाराज ने पैर रखे सन, चरण रखे सन, अपना मत्था चरणा ते रख के अखां दे हंजुआ नाल मीरी पीरी दे मालक दे चरण धो दिते। गुरु हरगोबिंद साहब महाराज दी रकाब फड़ी ते फड़ के नाल नाल तोर लिया भी आओ मेरे घर चरण पाओ डेरे विच। आपां हिंदू जां सिख जिहड़े आ डेरा कहिंदे आ, मुसलमान तकिया कहिंदे। साई मियां मीर जी दे तकिए विच छेवें पातशाह घोड़े ते चढ़े चढ़ाए आए, भावें सतगुरु तां उतरना चाहुंदे सन पर साई जी ने उतरन नहीं दिता, प्यार ही इन्ना सी। साई मियां मीर जी सतगुरां नूं तकिए च लियाए ते अपने तो उच्चा आसन दिता ते आप नीवें बैठे। छेवें पातशाह आसन ते बैठ गए। अद्धा घंटा घंटा परमेश्वर दीयां गल्लां हुंदियां रहियां। साध संगत जी, साधु संत दी महापुरश दी निशानी तुसी कई बार पुछदे हो, ज्ञानी जी दसो असली संत केड़ा है, महापुरश केड़ा है? गुरु ग्रंथ साहिब जी नूं पुछ लो। सतगुरु कहिंदे निशानी साध की जिस भेटत धरी है, आखो सतनाम से सिवाय। साधु दी इह निशानी है, ओनू मिलन वेले परमात्मा याद आएगा। खालसे दी भी इह निशानी है, सिंह मिलदे आपस च की कहिंदे ने, वाहिगुरु जी का खालसा वाहिगुरु जी की फतेह। अगला भी जवाब दिंदा वाहिगुरु जी का खालसा वाहिगुरु जी की फतेह, चार बारी वाहिगुरु का उच्चारण हो जाता। संत मिला किस सुनिया गई है, मिला असंत मस्त कर रही है, बाबा बोलना क्या कही है, जैसे राम नाम रव रही है। ऐसा वचन करो परमेश्वर याद आवे। असी मिलते हाँ, सुनाओ जी नवी ताजी। वो जड़ी नवी ताजी दुनिया का झूठ तूफान हुंदा है, फलाना जम पिया, फलाना मर गया, फलाने दी निंदा करती, किसी की वड्याई करती, किसी की बुराई करती, नहीं। गुरमुखां दा मेल होवे, परमेश्वर की गल करो, परमेश्वर की गल पुछो, तुहानू भी रस आएगा, अगले नू भी रस आएगा। महाराज आए छेवें पातशाह, साईं जी ने बड़ियां रूहानी गल्लां कीतियां ते सुनियां, क्योंकि साईं मियां मीर जी भी कोई छोटी हस्ती नहीं सन, रब तक पहुंचे हुए सन। पहुंचे हुए नूं पछाण सकदे हन। ब्रह्म ज्ञानी दी गत ब्रह्म ज्ञानी जान सकदा, दूजे नूं नहीं पता। अमृत रस विद्वान को जानत एक विद्वान, रंभा भोगन को जो सुख जानत शक्कर नान। राग जात रागी जानै, बैरागै बैरागी जानै। भाई गुरदास जी कहिंदे राग दा पता रागी नूं है, दूजे नूं की पता। राग दरबार हो रहा सी, बड़े गंधर्व गा रहे सन, एक माई सामने बैठी रोई जावे। रागिया ने सोचा ये बड़ा विराग कर दी है, उठ के ओदे कोल गए। माता तेनू ते बड़ा प्रेम है साडा, राग सुन के कहंदी पुत प्रेम का दा है, जिवें तुसी अड़िंगदे पे सी ना, साडा कट्टा दो दिन इवें डिंग डिंग के मर गया सी, ते मैं सोचती सी भी एडे सोहणे नौजवान की करी जांदे, इन्हां नूं की हो गया। साध संगत जी हुण जिहड़ी चीज का सानू पता ही नहीं, वो औखी है समझनी, आखो सतनाम श्री वाहे। रूहानियत दियां गल्लां रूहानियत वाले जानदे है, ते रूह दियां गल्लां ओही करदे ते ओही सुणदे है। शरीर दियां गल्लां संसारी लोग करदे है। दो ही चीजां ने, एक जिसम है एक रूह है, एक शरीर है एक आत्मा है। असी शरीर की क्रिया देखते हैं, फलाने बंदे ने कपड़े किवें जे पाए है, दस्तार किदां दी सजाई है, कृपान किड्डी वड्डी पाई है, कड़ा किहड़े पासे पाया है, ਇਹ ਚੀਜ਼ਾਂ ਦੇਖਦੇ ਹਾਂ, ਛੋਟੀ ਮੋਟੀ ਬਰੀਕੀ ਕੱਢਦੇ ਰਹਿੰਦੇ ਹਾਂ। ਜਿਹੜੇ ਰੱਬ ਨਾਲ ਜੁੜੇ ਉਹ ਆਤਮਕ ਖੇਡਾਂ ਵੇਖਦੇ, ਅੰਦਰ ਕੀ ਹੈ। ਬਾਹਰ ਬੜਾ ਕੁਝ ਹੋਵੇ, ਅੰਦਰ ਕੁਝ ਵੀ ਨਾ ਹੋਵੇ, ਉਹਨਾਂ ਨੂੰ ਨਹੀਂ ਪਸੰਦ ਆਉਂਦੇ। ਰੂਹਾਨੀਅਤ ਦੇ ਮਾਲਕ ਛੇਵੇਂ ਪਾਤਸ਼ਾਹ ਤੇ ਰੂਹਾਨੀਅਤ ਦੇ ਮਾਲਕ ਸਾਈ ਮੀਆਂ ਮੀਰ ਰੂਹ ਦੀਆਂ ਗੱਲਾਂ ਕਰ ਰਹੇ ਨੇ। ਬਾਹਰਲਾ ਲਿਬਾਸ ਵੱਖਰਾ ਹੁੰਦਾ, ਉਹ ਮੁਸਲਮਾਨੀ ਲਿਬਾਸ ਚ ਨੇ ਗੁਰੂ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ, ਪਰ ਅੰਦਰ ਦੀ ਤਾਰ ਇੱਕ ਹੈ, ਅੰਦਰ ਦੀ ਖੇਡ ਇੱਕ ਹੈ। ਬਚਨ ਵਿਲਾਸ ਕੀਤੇ, ਗਿਆਨ ਵਾਰਤਾ ਗਿਆਨ ਗੋਸ਼ਟ ਹੋਈ, ਗੁਰੂ ਸਾਹਿਬ ਉੱਠ ਕੇ ਆਪਣੇ ਡੇਰੇ ਨੂੰ ਚੱਲੇ, ਸਾਈ ਮੀਆਂ ਮੀਰ ਜੀ ਵਿਦਾ ਕਰਨ ਲਈ ਨਾਲ ਗਏ। ਮਹਾਰਾਜ ਕਹਿਣ ਵੀ ਤੁਸੀਂ ਡੇਰੇ ਚ ਬੈਠੋ, ਤੇ ਉਹ ਕਹਿਣ ਨਾ ਮਹਾਰਾਜ ਮੈਂ ਤੁਹਾਡੇ ਨਾਲ ਜਾਣਾ। ਮੱਲੋ ਮੱਲੀ ਸਤਿਕਾਰ ਕਰਨਾ, ਸਾਧ ਸਿੰਘ ਜੀ ਮੈਂ ਇਹ ਵੀ ਬੇਨਤੀ ਕਰਾਂ, ਮੈਂ ਵੀ ਚਾਹੁੰਦਾ ਮੇਰਾ ਸਤਿਕਾਰ ਹੋਵੇ, ਤੁਸੀਂ ਵੀ ਚਾਹੁੰਦੇ ਹੋ ਸਾਡਾ ਸਤਿਕਾਰ ਹੋਵੇ, ਪਰ ਸਤਿਕਾਰ ਲੈਣ ਦੀ ਚੀਜ਼ ਨਹੀਂ ਹੁੰਦੀ, ਸਤਿਕਾਰ ਦੇਣ ਦੀ ਚੀਜ਼ ਹੁੰਦੀ ਹੈ। ਤੁਸੀਂ ਸਤਿਕਾਰ ਦੇਣਾ ਸ਼ੁਰੂ ਕਰ ਦਿਓ, ਮਿਲਣਾ ਆਪੇ ਸ਼ੁਰੂ ਹੋ ਜਾਏਗਾ। ਅਸੀਂ ਦੂਜੇ ਨੂੰ ਸਤਿਕਾਰ ਨਹੀਂ ਦੇ ਸਕਦੇ, ਜਵਾਨ ਦਾ ਹੀ ਪਿਆਰ ਹੈ, ਤੇ ਜੇ ਦੋ ਸ਼ਬਦ ਪਿਆਰ ਦੇ ਨਹੀਂ ਬੋਲ ਸਕੇ ਤੇ ਫਿਰ ਸਾਨੂੰ ਜ਼ਬਾਨ ਲੈਣ ਦਾ ਹੀ ਕੀ ਫਾਇਦਾ। ਸਾਡੇ ਨਾਲ ਤਾਂ ਪਸ਼ੂ ਚੰਗੇ ਆ, ਫਿਰ ਆਖੋ ਸ੍ਰੀ ਵਾਹਿਗੁਰੂ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਾ ਕੋਰਾ। ਮਹਾਰਾਜ ਕਹਿੰਦੇ ਤੁਸੀਂ ਜਾਓ ਹੁਣ, ਮਹਾਰਾਜ ਬਿਰਧ ਹੋ, ਤੁਸੀਂ ਤੁਹਾਡਾ ਸਤਿਕਾਰ ਕਰੋ। ਕਹਿੰਦੇ ਨਾ ਮਹਾਰਾਜ, ਤੁਸੀਂ ਆਇਓ, ਮੈਂ ਤੇ ਅੱਗੇ ਛੱਡ ਕੇ ਆਵਾਂਗਾ। ਜਿੱਥੋਂ ਲੈ ਕੇ ਗਏ ਸੀ ਘੱਟ ਕਮ ਸੇ ਕਮ ਉੱਥੇ ਤਾਂ ਪਹੁੰਚ ਹੀ ਗਏ। ਮਹਾਰਾਜ ਨੇ ਸਾਈ ਜੀ ਨੂੰ ਬੜੇ ਜ਼ੋਰ ਨਾਲ ਪਿਛਾ ਮੋੜਿਆ, ਮਹਾਰਾਜ ਆਪਣੇ ਡੇਰੇ ਚਲੇ ਗਏ। ਇਹ ਜਿਹੜੀ ਖੇਡ ਸੀ ਗੁਰੂ ਸਾਹਿਬ ਦੇ ਆਉਣ ਦੀ ਤੇ ਸਾਈ ਜੀ ਦਾ ਅੱਗੇ ਜਾ ਕੇ ਗੁਰੂ ਸਾਹਿਬ ਨੂੰ ਮਿਲਣਾ, ਫਿਰ ਆਪਣੇ ਡੇਰੇ ਚ ਲਿਆ ਕੇ ਉੱਚਾ ਬਿਠਾਉਣਾ ਤੇ ਗੁਰੂ ਸਾਹਿਬ ਦਾ ਅਦਬ ਕਰਨਾ, ਕੁਝ ਕੱਟੜ ਭਾਈਆਂ ਨੂੰ ਜਿਹੜੇ ਮੁਤਸਬੀ ਸਨ ਉਹਨਾਂ ਨੂੰ ਚੰਗਾ ਨਾ ਲੱਗਾ। ਉਹ ਕਹਿਣ ਲੱਗੇ ਤੇ ਸਾਡੀ ਨੱਕ ਵੱਢ ਦਿੱਤੀ, ਸਾਈ ਮੀਆਂ ਮੀਰ ਨੇ ਸਾਡੀ ਪੱਗ ਰੋਲ ਦਿੱਤੀ, ਅਸੀਂ ਇਹਨਾਂ ਨੂੰ ਪੂਰੇ ਇਸਲਾਮੀ ਜਗਤ ਦਾ, ਔਰ ਇਹ ਸੱਚਾਈ ਹੈ, ਮੱਕੇ ਮਦੀਨੇ ਤੋਂ ਵੀ ਕਈ ਵਾਰ ਚਿੱਠੀਆਂ ਆਉਂਦੀਆਂ ਸੀ, ਸਾਈ ਮੀਆਂ ਮੀਰ ਜੀ ਨੂੰ ਪੁੱਛਦੇ ਸੀ, ਕੋਈ ਗੱਲ ਪੁੱਛਣੀ ਹੁੰਦੀ ਸੀ। ਜਦੋਂ ਕੋਈ ਰੂਹਾਨੀ ਚੀਜ਼ ਅੜ ਜਾਂਦੀ ਸੀ, ਕੋਈ ਗੱਲ ਨਹੀਂ ਸੀ ਸਮਝ ਆਉਂਦੀ ਤੇ ਸਾਈ ਜੀ ਅੱਗੇ ਤੋਰਦੇ ਸਨ। ਕੁਰਾਨ ਦੀਆਂ ਪੰਕਤੀਆਂ, ਗੁਰੂ ਗ੍ਰੰਥ ਸਾਹਿਬ ਦੀ ਕਥਾ ਮੈਂ ਵੀ ਕਰਦਾ, ਤੁਸੀਂ ਵੀ ਕਰਦੇ ਸੁਣਦੇ ਹੋ, ਪਰ ਜੇ ਆਪਾਂ ਕਹੀਏ ਵੀ ਸਮਝ ਲਿਆ ਪੂਰਾ, ਤੋਬਾ ਤੋਬਾ ਆਖੋ, ਇਹਨੂੰ ਸਮਝਣਾ ਬੜਾ ਮੁਸ਼ਕਲ ਹੈ। ਇਹ ਦਰਗਾਹੀ ਬਾਣੀ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਿਹੜੀਆਂ ਕੁਰਾਨ ਦੇ ਵਿੱਚ ਗੱਲਾਂ ਨੇ, ਜਿਹੜੀਆਂ ਬਾਈਬਲ ਦੇ ਵਿੱਚ ਗੱਲਾਂ ਨੇ, ਜਿਹੜੀਆਂ ਵੇਦਾਂ ਦੇ ਵਿੱਚ ਗੱਲਾਂ ਨੇ, ਉਹ ਰੂਹਾਨੀ ਗੱਲਾਂ ਨੂੰ ਬੰਦਾ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ। ਆਪਣੀ ਬੁੱਧੀ ਨਾਲ ਅਰਥ ਲਾਉਂਦੇ ਆ ਲੋਕ, ਪਰ ਇਹ ਗੱਲਾਂ ਜਿਹੜੀਆਂ ਨੇ ਪਰਲੇ ਪਾਸਿਓਂ ਆਉਂਦੀਆਂ ਨੇ, ਤੇ ਉਹਨਾਂ ਬੰਦਿਆਂ ਨੂੰ ਸਮਝ ਆਉਣੀਆਂ ਜਿਹਨਾਂ ਨੇ ਪਰਲੇ ਪਾਸੇ ਸਾਂਝ ਪਾਈ ਹੈ ਪਰਮੇਸ਼ਰ ਨਾਲ। ਸਾਈ ਮੀਆਂ ਮੀਰ ਜੀ ਕੁਰਾਨ ਦੀਆਂ ਗੱਲਾਂ ਸਮਝਾਉਂਦੇ ਸਨ, ਅੰਦਰੂਨੀ ਗੱਲਾਂ ਸਮਝਾਉਂਦੇ ਸਨ, ਰੂਹਾਨੀ ਗੱਲਾਂ ਦੱਸਦੇ ਸਨ। ਇਸ ਕਰਕੇ ਸਾਰਾ ਇਸਲਾਮੀ ਜਗਤ, ਮੱਕੇ ਤੋਂ ਲੈ ਕੇ ਵਰਲਡ ਦਾ ਹਰ ਮੁਸਲਮਾਨ ਉਹਨਾਂ ਨੂੰ ਨਮਸਕਾਰ ਕਰਦਾ ਸੀ ਵੀ ਇਹ ਸਾਡੇ ਪੀਰ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਉਹਨਾਂ ਦਾ ਸਤਿਕਾਰ ਕੀਤਾ ਤੇ ਉਹਨਾਂ ਨੇ ਸਤਿਗੁਰਾਂ ਨਾਲ ਪਿਆਰ ਕੀਤਾ। ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਸਾਈ ਮੀਆਂ ਮੀਰ ਜੀ ਦਾ ਰੁਤਬਾ ਬੜਾ ਵੱਡਾ ਸੀ, ਪਰ ਜਿਨ੍ਹਾਂ ਲੋਕਾਂ ਦੀ ਅੱਖਾਂ ਤੇ ਅਗਿਆਨਤਾ ਦੀ ਪੱਟੀ ਬੰਨੀ ਹੋਈ ਸੀ, ਉਹ ਕਹਿਣ ਲੱਗੇ ਸਾਈ ਜੀ ਨੇ ਮਾੜਾ ਕੀਤਾ। ਅਸੀਂ ਇਹਨਾਂ ਨੂੰ ਪੀਰ ਮੰਨਦੇ ਹਾਂ ਤੇ ਇਹ ਹਿੰਦੂਆਂ ਦੇ ਪੀਰ ਦੇ ਚਰਨਾਂ ਦੇ ਸਿਰ ਧਰ ਧਰ ਕੇ ਮੱਥੇ ਟੇਕਦੇ ਨੇ, ਉਹਨਾਂ ਨੂੰ ਅੱਗੋਂ ਦੀ ਲੈਣ ਜਾਂਦੇ ਨੇ, ਆਪਣੇ ਤੋਂ ਉੱਚੀ ਥਾਂ ਤੇ ਬਣਦੇ ਨੇ, ਆਪ ਥੱਲੇ ਬਹਿੰਦੇ ਨੇ, ਫਿਰ ਉਹਨਾਂ ਨੂੰ ਛੱਡਣ ਜਾਂਦੇ ਨੇ। ਇਹ ਗੱਲ ਬੜੀ ਮਾੜੀ ਹੋਈ ਹੈ। साईं जी ने साड़ी नक वढ़ दिती, साड़ी पग रोल दिती, क्योंकि साध संगत जी भावें आप मुसलमान हाँ, भावें आप सिख हाँ, भावें आप हिंदू हाँ, तो भावें आप ईसाई हाँ, होमे का रोग आप सारिया नू सांझा ही लगा होया। ये नहीं भी काम जिहड़ा है जां क्रोध है जां लोभ है एक कम्यूनिटी च होना, सारिया च ही है, हर इंसान च है, हंकार भी हर इंसान च है। ते मैं ये भी कह रहा कि गुरु ग्रंथ साहब की बाणी कली सिखां दा इलाज नहीं करती, सारी दुनिया का रोग कटदी है। ये भी सारे वर्ल्ड का सांझा गुरु है, आखो सतनाम श्री वाह। वो जेड़े मुतसबी लोग सन इन्हां सोचां च पै गए भी साईं मियां मीर मुसलमान होके हिंदुआं दे पीर अगे क्यों सिर झुकाए। उन्हां मुतसबी लोगों ने आप ते साईं जी कोलों पुछण दी जरूरत नहीं सी, बादशाह दे कन जा परे। जहांगीर दी मौत हो चुकी सी ते शाहजहां नवा नवा बादशाह बनिया सी, दिल्ली तो चल के लाहौर आया होया सी। छे छे महीने बादशाह लाहौर ठहरते होंगे सी, क्योंकि लाहौर भी जड़ी उत्तरी भारत की सब तो वड्डी राजधानी सी। बादशाह जदों लाहौर हुंदा सी ते उह साईं मियां मीर जी नूं हर जुमे की नमाज तो बाद मत्था टेकण जांदा सी, भावें कोई बादशाह होवे। अकबर भी जांदा रहा, फिर जहांगीर जांदा रहा, फिर शाहजहां दा टाइम आ गया। शाहजहां दे कन्नां च गल पाई गई कि तुसीं जो जुमे की नमाज तो बाद जाओगे ना, ते उत्थे श्री गुरु हरगोबिंद साहब जी बारे पुछया जे भी साईं जी तुसीं उन्हां नूं अगों दी लैण क्यों गए, साईं जी तुसीं उन्हां नूं अपने तो उच्चियां क्यों बिठाया, साईं जी तुसीं गुरु हरगोबिंद साहब दे अगे मत्था क्यों टेकिया। ये गल्लां पुछणियां ने, जरूर पुछणियां ने। इहो जे कन्न बादशाह दे भरे कट्टड़ बंदिया ने। मैं एक यह भी बेनती करनी चाहुंदा कि साध संगत जी कट्टड़ता ते दृढ़ता च फर्क हुंदा जे। कट्टड़ता अग्ञानी बंदे करदे है ते दृढ़ता धर्मी बंदे करदे है, सिदक निभा जांदे है। और यह भी गल याद रखना, कट्टड़ बंदे धर्म का हमेशा नुकसान करदे, वो वधन नहीं देंदे धर्म नूं, वो सीमित कर देंदे है, सौड़ा कर देंदे है। ते विशाल खुले दिलां वाले खुले विचारां वाले ही अपने धर्म का अपने समाज का वाधा करते हैं, पर राखी धर्म की दृढ़ता वाले करते हैं, प्रचार खुले विचारां वाले करते हैं। ते जदों राखी करन दी वारी आउंदी है उदों दृढ़ता वाले छाती डाह के खलो जांदे हैं, भावें खोपरी लै जावे ते भावें आरे नाल तन चीरिया जावे। असी इसे गल का सुमेल नहीं कर सके भी दृढ़ता की हुंदी है ते कट्टड़ता की हुंदी है ते विशालता कित्थे रखनी चाहीदी है। इन्हां गल्लां नूं नहीं विचारिया, अज तां ही सारे पासे आपस की डांग सोटा खड़कदा रहिंदा, किंतु परंतु हुंदे रहिंदे है। साईं मियां मीर जी नूं पुछना, जरूर पुछना। बादशाह इन्ने कन्न खिच दिते बेचारे दे, उहनूं होर गल याद ही ना रही। वो जाके जुमे की नमाज तो बाद साईं जी नूं मत्था टेकन गया, साईं मियां मीर जी नूं नमस्कार करके बैठ गया। कहन लगा, साईं जी कुछ भाइयां ने मेरे भरावां ने दीनी भरावां ने पुछण वास्ते कहा है, आप दी आग्या होवे पुछा। मैं ये भी बेनती करा, संप्रदावां विच टकसालां विच एक गल पढ़ाई जांदी सी, अज दे नौजवानां नूं नहीं पता कि जे अपने तो वड्डे तो कुछ ज्ञान लेना है, कोई सवाल पुछना है, उहनूं सत्कार नाल अदब नाल अपने तो उच्चा बिठा के फिर बेनती करे। महाराज मैं ये बेनती करनी, मेरे मन दा शंका है उहदी निर्विणती कर दिओ। पर अज तां इदां रोड़ा चुक्या हुंदा है, ठा मार दे, बाबा जी आह गल दसो की है। बाबा जी बेचारे अजे दसन लगदे, दूजा सवाल उदू पहले ही वह एक तो सुन ला, दूजा फिर पुछी, पुछण दा भी तरीका नहीं रह गया। आखो सतनाम श्री वाह। ਵੱਡਿਆਂ ਕੋਲੋਂ ਪੁੱਛਣਾ। ਬਾਦਸ਼ਾਹ ਨੇ ਬੜੇ ਅਦਬ ਨਾਲ ਮੱਥਾ ਟੇਕਿਆ। ਅਕਸਰ ਬਾਦਸ਼ਾਹ ਸੀ, ਪੜ੍ਹਿਆ ਲਿਖਿਆ ਸੀ, ਕਹਿਣ ਲੱਗਾ ਸਾਈਂ ਜੀ ਜੇ ਆ ਗਿਆ ਹੋਵੇ ਇੱਕ ਗੱਲ ਪੁੱਛਣੀ ਚਾਹੁੰਦਾ। ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਸਾਈਂ ਜੀ ਜਾਣਦੇ ਸੀ ਅੱਜ ਇਸ ਹਫ਼ਤੇ ਕੀ ਹੋਇਆ ਤੇ ਇਹਨਾਂ ਨੇ ਕੀ ਪੁੱਛਣਾ। ਪੁੱਛੋ, ਬਾਦਸ਼ਾਹ ਕਹਿਣ ਲੱਗਾ ਮੈਨੂੰ ਪਤਾ ਲੱਗਾ ਹਿੰਦੂਆਂ ਦੇ ਪੀਰ, ਉਸ ਵੇਲੇ ਸਤਿਗੁਰੂ ਗਰੀਬ ਨਵਾਜ ਜੀ ਨੂੰ ਜਿਹੜੇ ਮੁਸਲਮਾਨ ਸਨ ਹਿੰਦੂਆਂ ਦਾ ਪੀਰ ਕਹਿੰਦੇ ਸਨ। ਕਿਉਂ ਕਹਿੰਦੇ ਸਨ? ਕਿ ਹਿੰਦੁਸਤਾਨ ਦਾ ਹਰ ਹਿੰਦੂ ਸਤਿਗੁਰਾਂ ਦਾ ਸਤਿਕਾਰ ਕਰਦਾ ਸੀ ਤੇ ਮੁਸਲਮਾਨ ਵੀ ਸਤਿਕਾਰ ਕਰਦੇ ਸੀ। ਆਖੋ ਸਤਨਾਮ ਸ੍ਰੀ ਵਾਹਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਮਹਾਰਾਜ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਨੇ, ਸਾਂਝੇ ਨੇ। ਸੱਚੇ ਪਾਤਸ਼ਾਹ ਜੀ ਬਾਰੇ ਹਿੰਦੂਆਂ ਦਾ ਪੀਰ ਸ਼ਬਦ ਬਹੁਤਾ ਆਇਆ, ਸੂਰਜ ਪ੍ਰਕਾਸ਼ ਵਿੱਚ ਵੀ ਆਇਆ, ਜਿਹੜਾ ਮੁਸਲਮਾਨ ਬੋਲਦੇ ਸਨ। ਮੇਰੇ ਨਾਲ ਇੱਕ ਸਿੰਘ ਕਥਾ ਵਿੱਚ ਹੀ ਲੜ ਪਿਆ ਸੂਰਜ ਪ੍ਰਕਾਸ਼ ਦੀ, ਕਹਿੰਦਾ ਤੁਸੀਂ ਹਿੰਦੂਆਂ ਦਾ ਗੁਰੂ ਕਿਉਂ ਕਹਿੰਦੇ ਹੋ? ਤੇ ਸਿੱਖਾਂ ਦਾ ਸੀਗਾ। ਮੈਂ ਕਿਹਾ ਸ਼ੁਕਰ ਹੈ ਵੀ ਉਹ ਤੁਹਾਡੇ ਤੋਂ ਪਹਿਲਾਂ ਹੋ ਗਿਆ 400 ਸਾਲ, ਜੇ ਅੱਜ ਹੁੰਦਾ ਤੇ ਤੁਸੀਂ ਨਹੀਂ ਸੀ ਉਹਨੂੰ ਬੋਲਣ ਦੇਣਾ। ਕਿਉਂ? ਬਹੁਤੇ ਡਾਂਗ ਸੋਟਾ ਚੁੱਕੀ ਫਿਰਦੇ ਆ ਵੀ ਸਾਡਾ ਹੀ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਸਤਿਗੁਰੂ ਕਹਿੰਦੇ ਆਪਣ ਬਾਪੈ ਨਾਹੀਂ ਕਿਸੇ ਕੋ, ਰੱਬ ਕਿਸੇ ਦੇ ਪਿਓ ਦੀ ਪ੍ਰਾਪਰਟੀ ਨਹੀਂ ਹੈ। ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਉਹ ਤੇ ਭਾਵਨਾ ਦਾ ਭੁੱਖਾ ਹੈ। ਭਾਵਨਾ ਨਾਲ ਉਹਨੂੰ ਭਾਵੇਂ ਹਿੰਦੂ ਯਾਦ ਕਰੇ ਭਾਵੇਂ ਮੁਸਲਮਾਨ ਕਰੇ। ਕਹਿਣ ਲੱਗਾ ਹਿੰਦੂਆਂ ਦੇ ਵੀਰ ਤੁਹਾਡੇ ਕੋਲ ਆਏ ਸੀ ਤੇ ਤੁਸੀਂ ਉਹਨਾਂ ਨੂੰ ਅੱਗੋਂ ਦੀ ਲੈਣ ਗਏ। ਇਹ ਵੀ ਸੁਣਿਆ ਕਿ ਹਜ਼ੂਰ ਨੇ ਹਿੰਦੂਆਂ ਦੇ ਪੀਰ ਦੇ ਪੈਰਾਂ ਉੱਤੇ ਸਿਰ ਧਰਿਆ ਔਰ ਤੁਸੀਂ ਆਪਣੇ ਅੱਖਾਂ ਦਾ ਜਲ ਡੋਲ ਕੇ ਉਹਨਾਂ ਦੇ ਚਰਨ ਧੋਹੇ, ਤੁਸੀਂ ਰਕਾਬ ਫੜ ਕੇ ਉਹਨਾਂ ਨੂੰ ਆਪਣੇ ਤਕੀਏ 'ਚ ਲੈ ਕੇ ਆਏ। ਗੁਰੂ ਹਰਗੋਬਿੰਦ ਜੀ ਨੂੰ ਤਕੀਏ ਦੇ ਵਿੱਚ ਆਪਣੇ ਤੋਂ ਉੱਚੀ ਥਾਂ ਤੇ ਬਹਾ ਕੇ ਥੱਲੇ ਬਹਿ ਕੇ ਗਿਆਨ ਗੋਸ਼ਟ ਪੁੱਛੀ। ਸਾਈਂ ਜੀ ਤੁਸੀਂ ਮੁਸਲਮਾਨਾਂ ਵਿੱਚ ਸਭ ਤੋਂ ਸਤਿਕਾਰਯੋਗ ਹਸਤੀ ਹੋ, ਪੂਜਣੇ ਯੋਗ ਹੋ, ਤੇ ਤੁਸੀਂ ਐਡਾ ਵੱਡਾ ਰੁਤਬਾ ਪ੍ਰਾਪਤ ਕਰਕੇ ਇੱਕ ਛੋਟੀ ਉਮਰ ਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਯੂ ਸਾਈਂ ਮੀਆਂ ਮੀਰ ਜੀ ਨਾਲੋਂ ਚੌਥਾ ਹਿੱਸਾ ਵੀ ਨਹੀਂ ਸੀ। ਸਾਈਂ ਜੀ 70-80-90 ਸਾਲ ਦੇ ਹੋ ਚੁੱਕੇ ਸਨ ਤੇ ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ 20-22 ਸਾਲ ਦੇ ਪਰਮਲ ਜਵਾਨ ਸਨ। ਇੱਕ ਛੋਟੀ ਅਵਸਥਾ ਦੇ ਗੁਰੂ ਨੂੰ ਇੰਨਾ ਸਤਿਕਾਰ, ਉਹ ਵੀ ਦੂਜੀ ਕੌਮ ਦੇ, ਕਿਉਂ ਦਿੱਤਾ ਹੈ? ਸਾਈਂ ਕਹਿਣ ਲੱਗੇ ਬਾਦਸ਼ਾਹ ਤੂੰ ਸਵਾਲ ਪੁੱਛਿਆ ਹੈ, ਜਵਾਬ ਦੇਣਾ ਮੇਰਾ ਕੰਮ ਹੈ। ਕੋਈ ਪ੍ਰਸ਼ਨ ਕਰੇ, ਪ੍ਰਸ਼ਨ ਕਰਨ ਵਾਲੇ ਬਹੁਤ ਮਿਲਦੇ ਆ, ਜਵਾਬ ਦੇਣ ਵਾਲਾ ਘੱਟ ਮਿਲੇਗਾ। ਵਿਦਵਾਨਾਂ ਨੇ ਲਿਖਿਆ ਪ੍ਰਸ਼ਨੀ ਅਰਥੀ ਜਗਤ ਮੈਂ ਸੁਲਭ ਅਗਾਰ 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 ਮੈਨੇ ਘਰ 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 ਤੁਹਾਨੂੰ ਸਵਾਲ ਕਰਨ ਵਾਲਾ ਤੇ ਮੰਗਣ ਵਾਲਾ ਮਿਲ ਜਾਏਗਾ। ਹੋਰ ਨਹੀਂ ਤਾਂ ਟਾਈਮ ਹੀ ਪੁੱਛ ਲੈਣਗੇ, ਭਾਈ ਸਾਹਿਬ ਟਾਈਮ ਦੱਸਿਆ ਜੇ ਕੀ ਹੋਇਆ, ਭਾਈ ਸਾਹਿਬ ਆਹ ਰਸਤਾ ਦੱਸਿਆ ਮੈਂ ਫਲਾਣੇ ਪਾਸੇ ਜਾਣਾ, ਪੁੱਛਣ ਵਾਲੇ ਥਾਂ ਥਾਂ ਤੇ ਮਿਲਣਗੇ ਤੇ ਮੰਗਣ ਵਾਲੇ ਵੀ ਥਾਂ ਥਾਂ ਤੇ ਮਿਲਣਗੇ। ਅਗਲੀ ਪੰਕਤੀ ਪੜ੍ਹੋ, ਦਾਤਾ ਉੱਤਰ ਵੰਤ ਦੁਆ ਦੁਰਲਭ ਹੈ ਸੰਸਾਰ, ਦਾਨ ਦੇਣ ਵਾਲਾ ਹਰ ਗਲੀ ਚ ਨਹੀਂ ਮਿਲਦਾ ਤੇ ਜਵਾਬ ਦੇਣ ਵਾਲਾ ਵੀ ਹਰ ਗਲੀ ਚ ਨਹੀਂ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿ ਤੂੰ ਸਵਾਲ ਕੀਤਾ ਮੈਂ ਜਵਾਬ ਦੇਣਾ, ਪਰ ਇੱਕ ਗੱਲ ਹੈ ਬਾਦਸ਼ਾਹ ਨੂੰ ਸਾਈਂ ਜੀ ਕਹਿੰਦੇ ਬਾਦਸ਼ਾਹ ਮੇਰਾ ਜਵਾਬ ਤੇਰੀ ਸਮਝ ਆਵੇ ਜਾਂ ਨਾ ਆਵੇ ਮੈਂ ਕੋਈ ਗਰੰਟੀ ਨਹੀਂ ਲੈਂਦਾ। ਕਾਰਨ ਕੀ ਹੁੰਦਾ ਕਿ ਜਵਾਬ ਸਵਾਲ ਅਸੀਂ ਕਰ ਬਹਿੰਦੇ ਹਾਂ ਐਮ ਏ ਦੀ ਪੱਧਰ ਦਾ, ਆਪਣੀ ਪੱਧਰ ਹੁੰਦੀ ਹੈ ਨਰਸਰੀ ਕੇ ਜੀ ਦੀ, ਸਵਾਲ ਲੈ ਕੇ ਫਿਰਦੇ ਹਾਂ ਐਮ ਏ ਬੀ ਏ ਐਮ ਏ ਪੀ ਐਚ ਡੀ ਦੀ ਪੱਧਰ ਦਾ, ਤੇ ਆਪਣੀ ਪੱਧਰ ਹੁੰਦੀ ਹੈ ਸਮਝਣ ਦੀ, ਅਜੇ ਨਰਸਰੀ ਏ ਬੀ ਸੀ ਏ ਫਾਰ ਐਪਲ ਹੀ ਹੁੰਦਾ, ਇੰਨਾ ਹੀ ਹੁੰਦਾ। ਉਹ ਵੀ ਨਹੀਂ ਕਈਆਂ ਨੂੰ ਪਤਾ, ਕਹਿੰਦਾ ਊੜਾ ਊਂਠ, ਕਹਿੰਦਾ ਨਾ ਊੜਾ ਬੋਤਾ ਹੀ ਕਹਾਂਗਾ, ਕਰ ਲਓ ਕੀ ਕਰੋਗੇ ਇਹੋ ਜਿਹੇ ਦਾ, ਮੈਂ ਨਾ ਮਾਨੂੰ। ਮਹਾਰਾਜ ਕਹਿੰਦੇ ਆਪ ਗਏ ਔਰਨ ਹੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ, ਉਹ ਪਰਮੇਸ਼ਰ ਦੀ ਬਾਣੀ ਤੇ ਹੀ ਕਿੰਤੂ ਕਰੀ ਜਾਂਦੇ ਆ। ਇਹ ਗੁਰੂ ਸਾਹਿਬ ਨੇ ਕਿਵੇਂ ਰਚ ਦਿੱਤਾ, ਏਦਾਂ ਕਿਵੇਂ ਹੋ ਗਿਆ? ਗੁਰੂ ਸਾਹਿਬ ਇੱਦਾਂ ਕਿਵੇਂ ਲਿਖ ਸਕਦੇ ਆ? ਬੜੇ ਮਗਰਮੱਛ ਦੇ ਹੰਝੂ ਹੀ ਵਹਾਣ ਲੱਗ ਜਾਂਦੇ, ਮੇਰੇ ਸਤਿਗੁਰੂ ਇੱਦਾਂ ਲਿਖ ਹੀ ਨਹੀਂ ਸਕਦੇ। ਪਰ ਹੁਣ ਗੁਰੂ ਸਾਹਿਬ ਨੇ ਸਰਟੀਫਿਕੇਟ ਲੈਣਾ ਸੀ ਤੁਹਾਡੇ ਤੋਂ ਵੀ, ਇਹ ਲਿਖੀਏ ਕਿ ਨਾ ਲਿਖੀਏ। ਅਜੇ ਉਸ ਪੱਧਰ ਦੇ ਬਣ ਤੇ ਜਾਓ, ਚੱਲੋ ਤੇ ਸਹੀ, ਫਿਰ ਪਤਾ ਲੱਗੇਗਾ ਵੀ ਕਲਗੀਧਰ ਪਾਤਸ਼ਾਹ ਦੀ ਵਿਦਿਆ ਕਿੰਨੀ ਉੱਚੀ ਸੀ ਔਰ ਕਿਹੜੇ ਲੈਵਲ ਤੇ ਉਹ ਗੱਲ ਕਰ ਰਹੇ ਨੇ, ਅਸੀਂ ਕਿੱਥੇ ਖੜੇ ਹਾਂ। ਸਾਈ ਜੀ ਕਹਿਣ ਲੱਗੇ, ਦੇਖ ਬਾਦਸ਼ਾਹ ਮੈਂ ਜਵਾਬ ਦਿਆਂਗਾ, ਹੋ ਸਕਦਾ ਤੇਰੀ ਸਮਝ ਆ ਜਾਵੇ, ਹੋ ਸਕਦਾ ਨਾ ਆਵੇ, ਕਿਉਂਕਿ ਜਵਾਬ ਜਿਹੜਾ ਉਹ ਤੇਰੇ ਸਵਾਲ ਦੇ ਮੁਤਾਬਕ ਹੈ, ਸਮਝ ਤੇਰੀ ਅਵਸਥਾ ਦੀ ਹੈ। ਸਾਈ ਜੀ ਕਹਿਣ ਲੱਗੇ, ਦੇਖ ਇਸ ਦੁਨੀਆਂ ਵਿੱਚ ਜਿਹੜੇ ਰੱਬ ਦੇ ਬੰਦੇ ਆ, ਰੱਬ ਦੇ ਆਸ਼ਕ ਨੇ, ਉਹ ਰੱਬ ਦੀ ਭਗਤੀ ਕਰਦੇ ਨੇ, ਜਦੋਂ ਕੋਈ ਕੰਮ ਹੁੰਦਾ ਹੈ ਉਹ ਰੱਬ ਦਾ ਦਰਵਾਜ਼ਾ ਖੜਕਾਉਂਦੇ ਨੇ, ਰੱਬ ਦੇ ਬੂਹੇ ਤੇ ਜਾਂਦੇ ਨੇ, ਉੱਥੇ ਅਕਾਲ ਪੁਰਖ ਦਾ ਦਰਬਾਰ ਹੈ। ਜਾਂ ਝਿਲਮਿਲ ਕਾਰ ਦਸੰਤਾ ਤੈ ਅਨਹਦ ਸ਼ਬਦ ਵਜੰਤਾ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਲਿਆ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਸੈ ਭਗਤ ਪਿਆਰੇ। ਉਸ ਬੇਗਮਪੁਰੇ ਦੀ ਗੱਲ, ਉਹ ਸੱਚ ਖੰਡ ਦੀ ਗੱਲ ਗੁਰਬਾਣੀ ਚ ਆਹੀ ਹੈ। ਤੇ ਜਦੋਂ ਉਹਨਾਂ ਮਹਾਂਪੁਰਸ਼ਾਂ ਨੂੰ ਰੱਬ ਨਾਲ ਕੋਈ ਕੰਮ ਪੈਂਦਾ, ਉਹ ਰੱਬ ਦੇ ਦਰਬਾਰ ਚ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ। ਨੂਰੋ ਨੂਰ ਅਕਾਲ ਪੁਰਖ ਦਾ ਦਰਬਾਰ ਹੈ, ਕਰੋੜਾਂ ਸੂਰਜਾਂ ਦੀ ਉੱਥੇ ਰੋਸ਼ਨੀ ਹੈ, ਕੋਟ ਸੂਰ ਜਾਂਕੈ ਪ੍ਰਗਾਸ, ਕਰੋੜਾਂ ਸੂਰਜ ਚੜ੍ਹਦੇ ਨੇ ਉੱਥੇ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਆਖੋ ਸ੍ਰੀ ਵਾਹਿਗੁਰੂ। ਸਾਧ ਸਿੰਘ ਜੀ, ਅੱਜ ਅਸੀਂ ਇਸ ਸ਼ਬਦ ਨੂੰ ਲੈ ਕੇ ਇੱਥੇ ਡਾਂਗ ਛੋਟਾ ਹੋਈ ਜਾਂਦੇ ਹਾਂ ਵੀ ਆਹ ਨਹੀਂ ਕਰਨਾ ਜੀ, ਆਹ ਨਹੀਂ ਕਰਨਾ ਜੀ, ਆਹ ਨਹੀਂ ਕਰਨਾ ਜੀ, ਫੁੱਲ ਨਹੀਂ ਚੜਾਣੇ ਜੀ, ਦੀਵਾ ਨਹੀਂ ਬਾਲਣਾ ਜੀ, ਇਹ ਨਹੀਂ ਕਰਨਾ। ਖੈਰ ਵੱਖਰੀ ਗੱਲ ਹੈ, ਕੱਲ ਨੂੰ ਕਹਿਣਗੇ ਵੀ ਪੌਣ ਚਵਰੋ ਕਰੇ, ਹਵਾਈ ਚੌਰ ਕਰਦੀ, ਗੁਰੂ ਗ੍ਰੰਥ ਸਾਹਿਬ ਕੋਲ ਚੌਰ ਰੱਖਣ ਦੀ ਕੀ ਲੋੜ ਹੈ? ਗੱਲ ਇਹ ਹੋਇਆ ਹੀ ਨਹੀਂ ਜਿਹੜੀ ਅਸੀਂ ਲੜੀ ਜਾਂਦੇ ਹਾਂ। ਜਿਹੜੀ ਆਰਤੀ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਵਿਰਾਟ ਰੂਪ ਦੀ ਹੈ, ਉਸ ਸਥਾਨ ਦੀ ਹੈ। ਜਿਹੜੀ ਅਸੀਂ ਇੱਥੇ ਕਰਦੇ ਹਾਂ ਉਹ ਗੁਰੂ ਦਾ ਪੂਜਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਐਵੇਂ ਹੀ ਲੜੀ ਜਾਂਦੇ ਹਾਂ ਗੱਲਾਂ, ਗੱਲ ਹੈ ਹੀ ਨਹੀਂ, ਬਹਾਨੇ ਲੱਭਦੇ ਹਾਂ ਲੜਾਈ ਦੇ। ਮੂਲ ਮੰਤਰ ਕਿੱਥੋਂ ਤੱਕ ਹੋਣਾ ਚਾਹੀਦਾ ਜੀ? ਰੋਜ਼ ਹੀ ਪੁੱਛ ਲੈਣਗੇ। ਮੈਂ ਪੁੱਛਦਾ ਵੀ ਪੜ੍ਹਨ ਵਾਸਤੇ ਕਿ ਲੜਨ ਵਾਸਤੇ? ਜਿਹਨੇ ਦੇ ਪੜ੍ਹਨਾ ਭਾਈ, ਜਿੰਨਾ ਪੜ੍ਹ ਲੇਗਾ, ਜਿੰਨਾ ਜਪ ਲੇਗਾ, ਓਨਾ ਹੀ ਲਾਭ ਹੋ ਜਾਏਗਾ। ਜੇ ਲੜਨਾ ਹੀ ਹੈ ਪੜ੍ਹਨਾ ਕੋਈ ਨਹੀਂ, ਤਾਂ ਉਹ ਤੇਰੀ ਮਰਜ਼ੀ, ਸਾਰੀ ਉਮਰ ਕੱਖ ਨਹੀਂ ਜੇ ਮਿਲਣਾ। ਤੇਲੀ ਦਾ ਬਲਦ ਸਾਰੀ ਰਾਤ ਧਰ ਚੱਲਦਾ ਕੋਹਲੂ ਦੇ ਆਲੇ ਦੁਆਲੇ, ਭਾਈ ਗੁਰਦਾਸ ਜੀ ਨੇ ਲਿਖਿਆ। ਸਵੇਰੇ ਉਹਦੀਆਂ ਅੱਖਾਂ ਦੇ ਉੱਤੇ ਰਾਤ ਦੇ ਖੋਪੇ ਚਾੜੇ ਹੁੰਦੇ ਆ, ਉਹਨੂੰ ਦਿਸਦਾ ਕੋਈ ਨਹੀਂ, ਜਦੋਂ ਅੱਖਾਂ ਖੋਲੀ ਦੀਆਂ ਨੇ ਉੱਥੇ ਹੀ ਖੜਾ ਹੁੰਦਾ। ਜਿਹੜੇ ਮੇਰੇ ਭਰਾ ਇਸੇ ਗੱਲ ਤੇ ਹੀ ਨੇ ਵੀ ਕਿੱਥੋਂ ਤੱਕ ਮੂਲ ਮੰਤਰ ਹੈ, ਕਿਹੜੀ ਮਰਿਆਦਾ ਕਿਵੇਂ ਹੈ, ਸਾਰੀ ਉਮਰ ਇੱਥੇ ਹੀ ਖੜੇ ਰਹਿਣਗੇ, ਆਤਮਕ ਤਰੱਕੀ ਕੋਈ ਨਹੀਂ ਹੋਣੀ, ਲਾਭ ਨਹੀਂ ਕੁਝ ਆਉਣਾ। ਜਿਹੜੇ ਪੜ੍ਹਨ ਲੱਗ ਜਾਣਗੇ, ਬਾਣੀ ਜਪਣ ਲੱਗ ਜਾਣਗੇ, ਪਹੁੰਚ ਜਾਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਈ ਜੀ ਕਹਿੰਦੇ ਉਸ ਦਰਬਾਰ ਦੇ ਵਿੱਚ ਜਿੱਥੇ ਖੁਦਾ ਰਹਿੰਦਾ, ਜਿੱਥੇ ਅੱਲਾ ਰਹਿੰਦਾ, ਮੇਰੇ ਵਰਗੇ ਗਰੀਬ ਜਾਂਦੇ ਨੇ, ਫਕੀਰ ਜਾਂਦੇ ਨੇ, ਆਪਣੀ ਅਰਜ਼ੀ ਲੈ ਕੇ ਲਿਖ ਕੇ ਲੈ ਜਾਂਦੇ ਆ, ਦਰਵਾਜ਼ਾ ਖੜਕਾਉਂਦੇ ਆ, ਦਰਵਾਜ਼ਾ ਖੁੱਲਦਾ। ਖੁਦਾ ਦਾ ਦਰਵਾਜ਼ਾ, ਧਿਆਨ ਦਿਓ ਭੈਣੋ, ਦਰਵਾਜ਼ਾ ਅਕਾਲ ਪੁਰਖ ਦਾ ਖੁੱਲਦਾ ਹੈ। ਉਹ ਦਰਵਾਜ਼ੇ ਦੇ ਵਿੱਚੋਂ ਨੂਰੋ ਨੂਰ ਦਰਵਾਜ਼ੇ ਚੋਂ ਇੱਕ ਮਹਾਂਪੁਰਸ਼ ਬਾਹਰ ਆਉਂਦੇ ਨੇ। ਸਾਨੂੰ ਨਹੀਂ ਪਤਾ ਖੁਦਾ ਉਹੀ ਨੇ ਕਿ ਕੋਈ ਹੋਰ ਹੈ, ਪਰ ਸਾਡੀ ਬੇਨਤੀ ਉਹੀ ਸੁਣਦੇ ਨੇ ਤੇ ਉਹ ਉਸ ਮਸਲੇ ਦਾ ਹੱਲ ਉਹੀ ਦੱਸਦੇ ਨੇ। ਖੁਦਾ ਦੇ ਘਰ ਕੇਵਲ ਉਹੀ ਰਹਿੰਦੇ ਨੇ, ਬਾਕੀ ਉੱਥੇ ਕੋਈ ਨਹੀਂ ਵੇਖਿਆ, ਉਹ ਗੁਰੂ ਹਰਗੋਬਿੰਦ ਸਾਹਿਬ ਨੇ। ਸਾਈ ਮੀਆਂ ਮੀਰ ਜੀ ਕਹਿਣ ਲੱਗੇ, ਜਿੱਥੇ ਖੁਦਾ ਰਹਿੰਦਾ ਉੱਥੇ ਜਾਂਦੇ ਆ, ਉੱਥੇ ਅਰਜ ਕਰਨੇ ਆ, ਬੇਨਤੀ ਕਰਨੇ ਆ, ਉੱਥੇ ਸਾਡੀ ਅਰਜ ਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਦੂਜਾ ਕੋਈ ਨਹੀਂ ਉਹ ਸੁਣਦਾ। ਉਸ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੀ ਇਹ ਵਡਿਆਈ ਸਾਈ ਮੀਆਂ ਮੀਰ ਜੀ ਨੇ ਕੀਤੀ। ਗੁਰ ਪ੍ਰਤਾਪ ਸੂਰਜ ਵਿੱਚ ਭਾਈ ਸੰਤੋਖ ਸਿੰਘ ਨੇ ਪ੍ਰਸੰਗ ਲਿਖਿਆ, ਸਾਧ ਸੰਗਤ ਜੀ ਐਸੇ ਪਾਤਸ਼ਾਹ ਦਾ ਇਹ ਗੁਰਦੁਆਰਾ ਤੁਸੀਂ ਬਣਾਇਆ ਹੈ ਗੁਰੂ ਹਰਗੋਬਿੰਦ ਸਾਹਿਬ। ਇੱਥੇ ਸਤਿਗੁਰਾਂ ਦੀ ਕਿਰਪਾ ਹੈ, ਸੰਪਰਦਾਇ ਨਾਲ ਪ੍ਰੇਮ ਕਰਨ ਵਾਲੇ ਗੁਰਮੁਖ ਬੈਠੇ ਹਨ। ਸੰਪਰਦਾਇ ਦਾ ਕਈ ਭਰਾ ਅਰਥ ਬੜਾ ਉਲਟਾ ਜਿਹਾ ਲੈਣ ਲੱਗ ਪਏ ਅੱਜ ਕੱਲ੍ਹ। ਉਹ ਕਹਿੰਦੇ ਸੰਪਰਦਾਇ ਦਾ ਮਤਲਬ ਫਿਰਕਾ ਹੁੰਦਾ, ਧੜਾ ਹੁੰਦਾ, ਜਥੇਬੰਦੀ ਹੁੰਦੀ ਹੈ, ਪਰ ਨਹੀਂ, ਐਸਾ ਬਿਲਕੁਲ ਕੁਝ ਵੀ ਨਹੀਂ ਹੈ। ਸੰਪਰਦਾਇ ਕਿਸੇ ਡੇਰੇ ਨੂੰ, ਕਿਸੇ ਜਥੇਬੰਦੀ ਨੂੰ, ਕਿਸੇ ਧੜੇ ਨੂੰ ਨਹੀਂ ਕਹਿੰਦੇ। ਸਮਿਅਕ ਪ੍ਰਦਾਇ ਤੇ ਇਤਿ ਸੰਪਰਦਾਇ ਸੰਸਕ੍ਰਿਤ ਦਾ ਸੂਤਰ ਹੈ। ਸਮਿਅਕ, ਸਮਿਅਕ ਮੈਨੇ ਚੰਗੀ ਤਰ੍ਹਾਂ, ਭਲੀ ਪ੍ਰਕਾਰ, ਵਧੀਆ ਤਰੀਕੇ ਨਾਲ। ਦਾਦੇ ਦੀ ਜ਼ਮੀਨ ਪੋਤਰੇ ਕੋਲ ਆ ਗਈ, ਦਾਦੇ ਨੇ ਸਾਂਭ ਕੇ ਰੱਖੀ, ਉਹਦੇ ਪੁੱਤਰ ਨੇ ਸਾਂਭ ਕੇ ਰੱਖੀ, ਅੱਗੇ ਪੋਤਰੇ ਕੋਲ ਆ ਗਈ। ਹੁਣ ਪੋਤਰੇ ਦਾ ਫਰਜ਼ ਬਣਦਾ ਆਪਣੀ ਉਹ ਜ਼ਮੀਨ ਜਿਹੜੀ ਦਾਦੇ ਤੋਂ ਆਈ ਹੈ ਉਹ ਆਪਣੇ ਪੋਤਰਿਆਂ ਤੱਕ ਸਹੀ ਤਰੀਕੇ ਨਾਲ ਪਹੁੰਚਾ ਦੇਵੇ, ਇਮਾਨਦਾਰੀ ਨਾਲ, ਉਹਨੂੰ ਖਰਾਬ ਨਾ ਕਰੇ ਉਸ ਵਿਰਸੇ ਨੂੰ। ਉਹਨੂੰ ਕਹਿੰਦੇ ਸਮਿਅਕ, ਚੰਗੀ ਤਰ੍ਹਾਂ ਪਰਦਾਏ ਤੇ ਦੇ ਦੇਣਾ। ਪਰਦਾਏ ਤੇ ਦਾ ਮਤਲਬ ਦੇ ਦੇਣਾ, ਚੰਗੀ ਤਰ੍ਹਾਂ ਚੀਜ਼ ਸਾਂਭ ਕੇ ਕਿਸੇ ਦੇ ਹੈਂਡ ਓਵਰ ਕਰ ਦੇਣੀ। ਜਿਵੇਂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਬ੍ਰਹਮ ਗਿਆਨ ਲੈ ਕੇ ਆਏ, ਉਹ ਬ੍ਰਹਮ ਗਿਆਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪਿਆ ਤੇ ਉਹ ਦਸਾਂ ਪਾਤਸ਼ਾਹੀਆਂ ਚ ਵਰਤ ਕੇ ਜੋਤ ਨੇ ਉਹ ਆਪਣਾ ਖਜ਼ਾਨਾ ਖਾਲਸੇ ਪੰਥ ਨੂੰ ਦਿੱਤਾ, ਗੁਰੂ ਗ੍ਰੰਥ ਸਾਹਿਬ ਬਾਣੀ ਦਾ ਖਜ਼ਾਨਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨ। ਉਹ ਖਜ਼ਾਨੇ ਨੂੰ ਆਪਾਂ ਅੱਜ ਤੱਕ ਸਾਡੇ ਕੋਲ ਪਹੁੰਚ ਗਿਆ, ਕਿਨਾਂ ਰਾਹੀਂ ਪਹੁੰਚਿਆ, ਸ਼ਹੀਦ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਸੂਰਤ ਸਿੰਘ ਜੀ, ਭਾਈ ਚੰਦਾ ਸਿੰਘ ਜੀ, ਬਸੰਤ ਅਮੀਰ ਸਿੰਘ ਜੀ, ਗਿਆਨੀ ਗੁਰਬਚਨ ਸਿੰਘ ਜੀ, ਬਾਬਾ ਮਿਤ ਸਿੰਘ ਜੀ, ਉਹਨਾਂ ਮਹਾਂਪੁਰਸ਼ਾਂ ਨੇ ਜੋ ਸਾਡੇ ਤੱਕ ਪਹੁੰਚਾਇਆ। ਹੁਣ ਸਾਡਾ ਫਰਜ਼ ਹੈ ਅਸੀਂ ਆਪਣੇ ਪੁੱਤਰ ਪੋਤਰਿਆਂ ਨੂੰ ਉਹ ਖਜ਼ਾਨਾ ਉਸੇ ਤਰ੍ਹਾਂ ਹੀ ਸਾਂਭ ਕੇ ਦੇ ਦਈਏ, ਉਹਦੇ ਚ ਅਮਾਨਤ ਵਿੱਚ ਖਿਆਨਤ ਨਾ ਕਰੀਏ, ਕੋਈ ਲਗ ਮਾਤਰ ਅੱਖਰ ਵਾਧਾ ਘਾਟਾ ਨਾ ਕਰੀਏ। ਇਹ ਬਾਣੀ ਗੁਰੂ ਦੀ ਨਹੀਂ, ਇਹ ਗੁਰੂ ਦੀ ਹੈ, ਏਦਾਂ ਦੇ ਟੀਕੇ ਨਾ ਲਾਈਏ। ਜੋ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੂੰ ਮਿਲਿਆ ਉਹਨਾਂ ਨੇ ਜਿਉਂ ਕਾ ਤਿਉਂ ਸਾਂਭ ਕੇ ਸਾਡੇ ਤੱਕ ਪਹੁੰਚਾਇਆ ਤੇ ਅਸੀਂ ਉਹਨੂੰ ਆਪਣੇ ਅੱਗੇ ਪੁੱਤਰ ਪੋਤਰਿਆਂ ਤੱਕ ਪਹੁੰਚਾਵਾਂਗੇ। ਇਹਨੂੰ ਕਹਿੰਦੇ ਸੰਪਰਦਾਇ, ਇਹ ਹੈ ਸੰਪਰਦਾਇ ਮਰਿਆਦਾ। ਗੁਰੂ ਕੇ ਪਿਆਰ ਵਾਲੇ ਗੁਰਮੁਖਾਂ ਨੇ ਅੱਜ ਇੱਥੇ ਰਾਗ ਦਰਬਾਰ, ਜੋ ਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਰਾਗਾਂ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ, ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਮਰਦਾਨਾ ਬਾਬਾ ਕਾਲੂ ਜੀ, ਪਿਤਾ ਜੀ, ਚਾਚਾ ਲਾਲੂ ਜੀ, ਭਾਈ ਜੈ ਰਾਮ ਜੀ ਤੇ ਜੈ ਰਾਮ ਦੇ ਪਿਤਾ ਭਾਈ ਪਰਮਾਨੰਦ, ਬੇਬੇ ਨਾਨਕੀ ਦਾ ਪਤੀ ਤੇ ਬੇਬੇ ਨਾਨਕੀ ਦਾ ਸਹੁਰਾ, ਭਾਈ ਮਰਦਾਨਾ, ਇਹ ਪੰਜ ਛੇ ਜਣੇ ਗਏ ਪੱਖੋ ਕੇ ਰੰਧਾਵਿਆਂ ਦੇ ਵਿੱਚ ਜਾ ਕੇ ਬਾਬੇ ਮੂਲ ਚੰਦ ਖੱਤਰੀ ਦੀ ਬੇਟੀ ਮਾਤਾ ਸੁਲੱਖਣੀ ਨਾਲ ਰਿਸ਼ਤਾ ਪੱਕਾ ਕਰਕੇ ਆਏ। ਗੁਰੂ ਨਾਨਕ ਦਾ ਰਿਸ਼ਤਾ ਪੱਕਾ ਕਰਕੇ ਪੱਖੋ ਕੇ ਰੰਧਾਵਿਆਂ ਤੋਂ ਜੋ ਤੁਰੇ ਫਿਰ ਸੁਲਤਾਨਪੁਰ ਸਾਹਿਬ ਆ ਗਏ, ਕਿਉਂਕਿ ਮਹਾਰਾਜ ਸੁਲਤਾਨਪੁਰੇ ਮੋਦੀ ਖਾਨਾ ਚਲਾ ਰਹੇ ਸਨ, 13-13 ਤੋਲ ਰਹੇ ਸਨ। ਬੇਬੇ ਨਾਨਕੀ ਦਾ ਉੱਥੇ ਘਰ ਸੀ, ਭਾਈ ਜੈ ਰਾਮ ਜੀ ਉੱਥੇ ਰਹਿੰਦੇ ਸਨ। ਭਾਈ ਜੈ ਰਾਮ ਦੇ ਘਰ ਸਾਰਾ ਪਰਿਵਾਰ, ਸਾਰੇ ਰਿਸ਼ਤੇਦਾਰ ਆ ਗਏ। ਬੇਬੇ ਨਾਨਕੀ ਨੂੰ ਬੜਾ ਚਾਹ ਚੜਿਆ, ਮੇਰੇ ਵੀਰ ਦਾ ਰਿਸ਼ਤਾ ਕਰਕੇ ਆਏ, ਮੰਜੇ ਡਾਹ ਦਿੱਤੇ, ਪੀੜੇ ਡਾਹ ਦਿੱਤੇ, ਬੇਬੇ ਦੁੱਧ ਗਰਮ ਕਰਨ ਲੱਗ ਪਈ, ਲੱਸੀ ਪਿਆਈ, ਉਦੋਂ ਚਾਹ ਤੇ ਹੁੰਦੀ ਨਹੀਂ ਸੀ, ਦੁੱਧ ਲੱਸੀ ਛਕਾਉਂਦੇ ਸਨ, ਦੁੱਧ ਲੱਸੀ ਛਕਾ ਰਹੇ ਨੇ, ਸੇਵਾ ਕਰ ਰਹੇ ਤੇ ਮਰਦਾਨਾ ਕੁਝ ਸ਼ਕੇ ਸ਼ਿਕਾਇਤ ਤੋਂ ਬਿਨਾਂ ਹੀ ਫਟਾਫਟ ਜੋੜਾ ਪਾਇਆ ਤੇ ਖਿਸਕ ਗਿਆ। बेबे नानकी वाजा मारती रह गई मरदाने लस्सी ते पी जा दुध ते पी ला बेबे जी मैं आना ये कह के निकल गया। जाके गुरु नानक साहब सचे पातशाह नूं कहिंदा जजमान वधाई होवे। महाराज कहिंदे आ मरदानिया तेनू भी वधाई होवे। पता सी महाराज नूं रिश्ता करके आया। कहिंदा सुखियां वधाइयां दोगे कि मूंह मिठा भी कराओगे। महाराज कहिंदे 32 दंदां तों जो मंगे वो हाजिर कर दईए। पर मरदानिया सानू पता भी तू मंग नहीं सकता बहुता कुछ। तू मंगेगा 100-150 रुपया मंगेगा, तू मंगेगा 1-2 सूट कपड़े मंग लेगा, 2-4 सिर आटा मंग लेगा। मंगण मंगण की वक्री वक्री अवस्था है। कई वह भी ने जेड़े बेचारे रुपया 2 रुपया मंग लैन उन्होंने मिल जाए खुश हो जाते हैं। कई ओ ने सारे मुल्क दियां वोटां लैके सारे मुल्क दे नोट लैके फिर भी नहीं रजदे, फिर भी भुखे दे भुखे। वोटां मंगण वाले नोट मंगण वाले मंगते कई किस्म दे ने। इस संसार च सारे मंगते ही ने। आखो सतनाम श्री दाता गुरु नानक ही है। मरदानिया तू मंगेगा 1-2 जोड़े कपड़िया दे मंग लेगा, 100-150 रुपया मंग लेगा, 2-4 सिर आटा मंगेगा। इस तो बाद तू मंगना नहीं सानू पता। पर एनी कि छोटी चीज अपने व्याह की खुशी च देंदे असी चंगे नहीं लगांगे। तू वधाई मंगी है अजकल पार्टी कहंदे है ना, हुण अंग्रेजी आ गई। भाई साहब दस रहे सी भी आने वाला समा फिर खालसे की पंजाबी बोलनी गजनी है बोली। मैं एक बेनती करा कि जेड़ी पंजाबी है ना कुल दुनिया दियां बोलियां दी मां है, क्योंकि जेड़ी प्राचीन संस्कृत ऋग्वेद लिखिया वो संस्कृत पंजाबी नाल ही मिलती है। विद्वाना दा भाषा दे जेड़े विद्वान हन उन्हां दा एक प्रमाण है लिखिया होया है ग्रंथां विच भी ये ऋग्वेद पंजाब दी धरती ते एकत्र कीता गया। गीता भी पंजाब दी धरती ते कुरुक्षेत्र पंजाब विच ही सीगा, हुण हरियाणा वखरा होया। जिन्ने प्राचीन ग्रंथ ने वो पंजाब च लिखे गए ने ते वो बोली जिहड़े साडे बुजुर्ग अज तो हजारां साल बोलदे सी पहला वो मूल भाषा ही कुल दुनिया दे भाषावां दी मां बनी है। जे तुसी पुछो साडे पंजाबी च कहिंदे भरा ते संस्कृत कहिंदे भ्राता ते फारसी वाले कहिंदे बिरादर ते अंग्रेजी वाले की कहिंदे ब्रदर। पंजाब च कहिंदे मां, संस्कृत वाले कहिंदे माता मात्री माता ते फारसी वाले मदर मादर ते अंग्रेजी वाले मदर। ਇੱਦਾਂ ਹਜ਼ਾਰਾਂ ਸ਼ਬਦ ਨੇ ਜਿਹੜੇ ਤੁਸੀਂ ਬੋਲ ਰਹੇ ਹੋ ਇੱਥੇ ਬੈਠੇ ਉਹਨਾਂ ਦੀ ਮਾਂ ਲੱਭਣੀ ਤੇ ਪੰਜਾਬ ਚੋਂ ਲੱਭਣੀ ਜਾ ਕੇ। ਨਾਨੀ ਪੜਨਾਨੀ ਤੁਹਾਨੂੰ ਪੰਜਾਬ ਚੋਂ ਮਿਲਣੀ, ਦਾਦੀ ਪੜਦਾਦੀ ਪੰਜਾਬ ਚੋਂ ਮਿਲਣੀ, ਲੱਭ ਕੇ ਵੇਖ ਲਓ। ਸੋ ਉਹ ਪੰਜਾਬੀ ਬੋਲੀ ਉਦੋਂ ਕਹਿੰਦੇ ਸੀ ਵਧਾਈ, ਹੁਣ ਕਹਿੰਦੇ ਪਾਰਟੀ ਖਵਾਓ, ਕਹਿੰਦੇ ਵਧਾਈ ਵੰਡੋ। ਵਧਾਈ ਵੰਡਣ ਦਾ ਕਿ ਮੂੰਹ ਨਾਲ ਹੀ ਨਹੀਂ ਕਹਿ ਦੇਣਾ ਵਧਾਈ, ਗੁੜ ਵੀ ਖਵਾਣਾ, ਲੱਡੂ ਵੀ ਖਵਾਣੇ ਹੈ, ਬਰਫੀ ਖਵਾਣੀ ਹੈ, ਮੂੰਹ ਮਿੱਠਾ ਕਰਾਣਾ, ਕੁਝ ਦੇਣਾ। ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਵਧਾਈ ਤੂੰ ਦਿੱਤੀ, ਤੇਰਾ ਮੂੰਹ ਮਿੱਠਾ ਕਰਾਈਏ, ਤੈਨੂੰ ਅਸੀਂ ਇਹੋ ਜਿਹੀ ਚੀਜ਼ ਦਈਏ ਜਿਹੜੀ ਸਿਕੰਦਰ ਵਰਗੇ ਬਾਦਸ਼ਾਹ ਦੇ ਖਜ਼ਾਨੇ ਚ ਵੀ ਨਾ ਹੋਵੇ। ਮਰਦਾਨਾ ਕਹਿਣ ਲੱਗਾ ਜਜਮਾਨ, ਕਿਉਂਕਿ ਗੁਰੂ ਨਾਨਕ ਸਾਹਿਬ ਉਹਦੇ ਜਜਮਾਨ ਸਨ। ਜਿਹੜਾ ਪੁਰੋਤਾਂ ਨੂੰ ਜਜਨ ਕਰੇ ਪੂਜੇ ਉਹਨੂੰ ਜਜਮਾਨ ਕਹਿੰਦੇ ਆ। ਪੰਡਿਤ ਲੋਕ ਮਰਾਸ਼ੀ ਲੋਕ ਅਸੀਂ ਗ੍ਰੰਥੀ ਲੋਕ ਤੁਹਾਡੇ ਪੁਰੋਤ ਹਾਂ ਤੇ ਤੁਸੀਂ ਸੰਗਤ ਵਾਲੇ ਜਿਹੜੇ ਸਾਡੇ ਜਜਮਾਨ ਹੋ ਤੇ ਸਾਡੇ ਸਾਰਿਆਂ ਦੇ ਜਜਮਾਨ ਸਤਿਗੁਰੂ ਨੇ ਕਰਤਾ ਤੂੰ ਮੇਰਾ ਜਜਮਾਨ। ਇੱਕ ਦੱਖਣਾ ਹੋ ਤੋ ਪੈ ਮੰਗੋ ਦੇਓ ਆਪਣਾ ਨਾਮ। ਕਹਿੰਦਾ ਜਜਮਾਨ
ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਤੇਰੇ ਕਹਿੰਦੇ ਸਿਕੰਦਰ ਵਰਗੇ ਖਜ਼ਾਨੇ ਚ ਨਹੀਂ ਸੀ ਬਾਦਸ਼ਾਹ ਦੇ ਤੇ ਮੈਨੂੰ ਦੇਣ ਲੱਗੇ ਹੋ? ਮਹਾਰਾਜ ਕਹਿਣ ਲੱਗੇ, ਹਾਂ ਮਰਦਾਨਿਆ, ਬਾਦਸ਼ਾਹ ਵੱਡੇ ਵੱਡੇ ਹੋਏ ਪਰ ਆ ਚੀਜ਼ ਨੀ ਕਿਸੇ ਨੂੰ ਮਿਲੀ ਜਿਹੜੀ ਤੈਨੂੰ ਦੇਣ ਲੱਗੇ ਆ। ਇਹ ਕਹਿ ਕੇ ਕੀ ਦਾਤ ਦਿੱਤੀ? ਤੰਤ ਬਜਾਵਨ ਕੋ ਗੁਣ ਦੀਨਾ। ਆ ਹੁਣ ਇਹ ਤੰਤੀ ਸਾਜਾਂ ਨਾਲ ਤੁਸੀਂ ਕੀਰਤਨ ਸੁਣਿਆ, ਭਾਈ ਸਾਹਿਬ ਸਤਿੰਦਰ ਸਿੰਘ ਜੀ ਬੈਠੇ, ਇਹਨਾਂ ਨੇ ਕੀਰਤਨ ਕਰਨਾ ਦਿੱਲੀ ਵਾਲਿਆਂ ਨੇ। ਬਾਅਦ ਵਿੱਚ ਰਾਗ ਦਰਬਾਰ ਹੋ ਰਿਹਾ। ਇਹ ਜਿਹੜਾ ਰਾਗ ਹੈ, ਇਹ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਨੇ ਆਪਣੇ ਵਿਆਹ ਦੀ ਖੁਸ਼ੀ ਵਿੱਚ ਸਾਡੀ ਝੋਲੀ ਚ ਪਾ ਦਿੱਤਾ। ਆਖੋ ਸਤਨਾਮ ਸ੍ਰੀ ਵਾਹ ਰੀਜ ਕੈ ਦਾਨ ਦਿਓ ਜਿਨ ਕੋ। ਦਸਮ ਪਾਤਸ਼ਾਹ ਦਸਮ ਗ੍ਰੰਥ ਵਿੱਚ ਕ੍ਰਿਸ਼ਨਾ ਅਵਤਾਰ ਚ ਇਹ ਸਵਈਆ ਲਿਖਿਆ, ਪੰਕਤੀ ਲਿਖੀ ਹੈ। ਰੀਜ ਕੈ ਦਾਨ ਦਿਓ ਜਿਨ ਕੋ, ਤਿੰਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਗੁਰੂ ਨਾਨਕ ਰੀਝ ਕੇ ਦਾਨ ਦੇ ਦੇਵੇ, ਉਹਨੂੰ ਕਿਤੇ ਹੋਰ ਜਾ ਕੇ ਮੰਗਣ ਦੀ ਲੋੜ ਨਹੀਂ ਰਹਿੰਦੀ। ਮਰਦਾਨਿਆ, ਤੇਰੇ ਤੇ ਕਿਰਪਾ ਹੋਈ ਹੈ, ਇਹ ਕੀਰਤਨ ਦੀ ਦਾਤ ਤੈਨੂੰ ਦਿੱਤੀ ਹੈ, ਦੁਨੀਆਂ ਦੇ ਬਾਦਸ਼ਾਹਾਂ ਨੂੰ ਨਹੀਂ ਮਿਲੀ, ਰਾਜਿਆਂ ਮਹਾਰਾਜਿਆਂ ਨੂੰ ਨਹੀਂ ਮਿਲੀ, ਚੱਕਰਵਰਤੀ ਸਮਰਾਟਾਂ ਨੂੰ ਨਹੀਂ ਮਿਲੀ, ਪਰ ਤੇਰੇ ਖਜ਼ਾਨੇ ਚ ਰਹੇਗੀ, ਵੰਡੀ ਜਾਈ ਸੰਸਾਰ ਨੂੰ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸਵਾਓ। ਇਹ ਰੱਬ ਨਾਲ ਜੋੜਨ ਦਾ ਸਿੱਧਾ ਤਰੀਕਾ ਹੈ, ਇਹ ਮੁਕਤੀ ਦਾ ਦਰਵਾਜ਼ਾ ਹੈ, ਇਹ ਆਤਮਕ ਸ਼ਾਂਤੀ ਦਾ ਸੋਮਾ ਹੈ। ਐਸਾ ਕੀਰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਾਗ ਵਿੱਚ ਦਿੱਤਾ। ਜਾ ਕਰਕੇ ਬਗਦਾਦ ਸ਼ਹਿਰ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨਦੀ ਦੇ ਕੰਢੇ ਤੇ ਬੈਠੇ, ਅੰਮ੍ਰਿਤ ਵੇਲਾ ਹੋਇਆ, ਮਰਦਾਨੇ ਦੀ ਰਬਾਬ ਵੱਜੀ, ਕੀਰਤਨ ਹੋਇਆ। ਦਸਤਗੀਰ ਦਾ ਬੇਟਾ ਪਾਣੀ ਲੈਣ ਵਾਸਤੇ ਗਾਗਰ ਲੈ ਕੇ ਨਦੀ ਤੇ ਆਇਆ, ਉਹ ਗਾਗਰ ਭਰ ਕੇ ਜਦੋਂ ਮੁੜਨ ਲੱਗਾ, ਉਹਨੇ ਸੁਣਿਆ ਰਬਾਬ ਦੀ ਆਵਾਜ਼ ਆ ਰਹੀ ਹੈ ਤੇ ਕੁਝ ਗਾਇਆ ਜਾ ਰਿਹਾ ਬੜੇ ਬਿਸਮਾਦ ਵਿੱਚ। ਉਹ ਸੁਣਨ ਲੱਗਾ, ਪੰਕਤੀਆਂ ਸਨ, ਪਾਤਾਲਾਂ ਪਾਤਾਲ ਲੱਖ, ਆਗਾਸ਼ਾਂ ਆਗਾਸ਼, ਓੜਕ ਓੜਕ ਭਾਵ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਿਤੇਬਾ, ਅਸਲੂ ਇੱਕ ਤਾਤ। ਜਾ ਕੇ ਆਪਣੇ ਪੀਰ ਦਸਤਗੀਰ ਨੂੰ ਕਹਿਣ ਲੱਗਾ, ਪੀਰ ਜੀ, ਜਿਹੜੀ ਸ਼ਰ੍ਹਾਂ ਤੁਸੀਂ ਦੱਸਦੇ ਹੋ ਉਹਦੇ ਉਲਟ ਤੁਹਾਡੇ ਸ਼ਹਿਰ ਚ ਹੋ ਰਿਹਾ ਜੀ। ਕਹਿੰਦਾ ਕੀ ਹੋ ਰਿਹਾ? ਕਹਿੰਦੇ ਹੋ ਰਿਹਾ ਬਈ, ਇੱਕ ਤੇ ਤੁਸੀਂ ਕਹਿੰਦੇ ਹੋ ਵੀ ਇਸਲਾਮ ਦੇ ਵਿੱਚ ਰਾਗ ਵਜਾਣਾ, ਸੰਗੀਤ ਵਜਾਣਾ ਬੜਾ ਹੀ ਮਨਾ ਹੈ, ਬੜਾ ਵੱਡਾ ਪਾਪ ਹੈ, ਇਹ ਸ਼ੈਤਾਨ ਦੀ ਮਾਂ ਹੈ, ਸ਼ੈਤਾਨ ਦਾ ਪਿਓ ਹੈ, ਇਹ ਸ਼ੈਤਾਨ ਹੈ। ਔਰੰਗਜ਼ੇਬ ਨੇ ਸਾਧ ਸੰਗਤ ਜੀ ਸੰਗੀਤ ਵਿਦਿਆ ਤੇ ਪਾਬੰਦੀ ਲਾਈ, ਸਾਰੇ ਹਿੰਦੁਸਤਾਨ ਦੇ ਗਵਈਏ ਦੁਖੀ ਹੋ ਕੇ ਲਾਲ ਕਿਲ੍ਹੇ ਦੇ ਸਾਹਮਣੇ ਇੱਕ ਜਨਾਜ਼ਾ ਜਿਹਾ ਬਣਾ ਕੇ ਰੋਂਦੇ ਪਿੱਟਦੇ ਤੁਰੇ ਜਾਂਦੇ ਨੇ। ਔਰੰਗਜ਼ੇਬ ਨੇ ਆਖਿਆ ਇਹ ਕੌਣ ਨੇ? ਦੱਸਣ ਵਾਲਿਆਂ ਨੌਕਰਾਂ ਨੇ ਆਖਿਆ ਜੀ ਸੰਗੀਤਕਾਰ ਨੇ, ਗਵਈਏ ਨੇ, ਇਹ ਕਿਉਂ ਰੋਂਦੇ ਜਾ ਰਹੇ ਨੇ, ਪੁੱਛੋ ਇਹਨਾਂ ਨੂੰ। ਉਹਨਾਂ ਨੇ ਜਾ ਕੇ ਪੁੱਛਿਆ, ਸੰਗੀਤਕਾਰ ਕਹਿੰਦੇ ਰਾਗ ਮਰ ਗਿਆ, ਉਹਦਾ ਜਨਾਜ਼ਾ ਲਈ ਚੱਲੇ ਆ। ਔਰੰਗਜ਼ੇਬ ਕੀ ਕਹਿੰਦਾ? ਕਹਿੰਦਾ ਇਸ ਸ਼ੈਤਾਨ ਨੂੰ ਇੰਨਾ ਡੂੰਘਾ ਦੱਬਿਆ ਜੇ ਕਬਰ ਚੋਂ ਨਿਕਲ ਨਾ ਆਵੇ। ਪਾਬੰਦੀ, ਪਰ ਉਹ ਪਾਬੰਦੀ ਸ੍ਰੀ ਆਨੰਦਪੁਰ ਸਾਹਿਬ ਨਹੀਂ ਲੱਗ ਸਕੀ। ਆਖੋ ਸਤਨਾਮ ਸ੍ਰੀ ਵਾਹ। ਫਿਰ ਰਾਗ ਜਿੰਦਾ ਹੋ ਗਿਆ, ਥਾਂ ਥਾਂ ਦੇ ਕੀਰਤਨ ਹੋ ਰਿਹਾ। ਉਸ ਦਸਤਗੀਰ ਨੂੰ ਕਿਹਾ ਚੇਲੇ ਨੇ, ਜਿਹੜਾ ਤੁਸੀਂ ਕਹਿੰਦੇ ਹੋ ਰਾਗ ਹਰਾਮ ਹੈ, ਤੁਹਾਡੇ ਸ਼ਹਿਰ ਚ ਗਾਇਆ ਜਾ ਰਿਹਾ, ਜਿਹੜਾ ਕਹਿੰਦੇ ਹੋ ਸੱਤ ਆਕਾਸ਼ ਤੇ ਸੱਤ ਪਤਾਲ ਨੇ, ਇੱਥੇ ਲੱਖਾਂ ਗਏ ਜਾ ਰਹੇ ਨੇ। ਦਸਤਗੀਰ ਕਹਿਣ ਲੱਗਾ, ਜਿਹੜਾ ਕਾਫਰ ਇਹ ਕਹਿ ਰਿਹਾ ਉਹਨੂੰ ਪੱਥਰ ਮਾਰ ਕੇ ਸੰਗੇ ਸਾਰ ਕਰ ਦਿਓ। ਸੰਗੇ ਸਾਰ ਮੈਨੇ ਸੰਗੇ ਮੈਨੇ ਪੱਥਰ, ਪੱਥਰ ਨਾਲ ਮਾਰ ਮਾਰ ਕੇ ਖਤਮ ਕਰ ਦਿਓ। ਮਾੜੇ ਕੰਮ ਨੂੰ ਦੁਨੀਆਂ ਛੇਤੀ ਲਾਲਾ ਲਾ ਕਰਕੇ ਪੈ ਜਾਂਦੀ ਹੈ, ਚੰਗਾ ਕੰਮ ਸੋਚਾਂ ਚ ਪੈ ਜਾਂਦੇ। ਸਾਰੇ ਸ਼ਹਿਰ ਦੇ ਲੋਕ ਪੱਥਰ ਲੈ ਕੇ ਤੁਰ ਪਏ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ। ਉਸ ਵੇਲੇ ਜਦੋਂ ਪੱਥਰ ਲੈ ਕੇ ਆਉਂਦੇ ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇੰਨੇ ਲੋਕ ਪੱਥਰਾਂ ਨਾਲ ਤੇ ਆਪਣੀ ਹੱਡੀ ਪਸਲੀ ਤੋੜ ਦੇਣਗੇ, ਛੱਡਣਾ ਹੀ ਕੁਝ ਨਹੀਂ ਨਾ ਨੇ। ਮਹਾਰਾਜ ਕਹਿੰਦੇ ਚਿੰਤਾ ਨਾ ਕਰ ਮਰਦਾਨਿਆ, ਦਿੱਤੀ ਬਾਂਗ। ਮੁਸਲਮਾਨ ਨਮਾਜ਼ ਤੋਂ ਪਹਿਲਾਂ ਬਾਂਗ ਦਿੰਦੇ ਆ। ਉਹ ਬਾਂਗ ਦਾ ਮਤਲਬ ਹੈ ਵੀ ਭਾਈ ਅੱਲਾ ਦੀ ਖੁਦਾ ਦੀ ਬੰਦਗੀ ਦਾ ਟਾਈਮ ਹੋ ਗਿਆ, ਟਾਈਮ ਨਾਲ ਮਸੀਤ ਚ ਆ ਜਾਓ। ਬਾਂਗ ਦਿੱਤੀ, ਗੁਰੂ ਨਾਨਕ ਸਾਹਿਬ ਨੇ ਕਿਹੜੀ ਬਾਂਗ ਦਿੱਤੀ? ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਜਨਮ ਸਾਖੀ ਲਿਖੀ ਗੁਰੂ ਨਾਨਕ ਸਾਹਿਬ ਦੀ, ਉਹਦੇ ਚ ਉਹ ਬਾਂਗ ਦਾ ਜ਼ਿਕਰ ਹੈ। ਮਹਾਰਾਜ ਨੇ ਬਾਂਗ ਦਿੱਤੀ, ਗੁਰਬਾਰ ਅਕਾਲ ਸਤ ਸ੍ਰੀ ਅਕਾਲ, ਇਹ ਬਾਂਗ ਦਿੱਤੀ। ਦਿੱਤੀ ਬਾਂਗ ਨਿਵਾਜ ਕਰ ਸਤ ਸ੍ਰੀ ਅਕਾਲ ਦਾ। ਕਈ ਪੁੱਛਦੇ ਜਕਾਰਾ ਕਿੱਥੋਂ ਸ਼ੁਰੂ ਹੋਇਆ? ਬਗਦਾਦ ਚੋਂ ਸ਼ੁਰੂ ਹੋਇਆ। ਅਕਾਲ ਦਾ ਜਦੋਂ ਜੈਕਾਰਾ ਗੱਜਿਆ, ਸੁਨ ਮੁਨ ਨਗਰੀ ਭਈ, ਵੇਖ ਪੀਰ ਭਇਆ ਹੈਰਾਨਾ, ਸ਼ਹਿਰ ਸੁੰਨ ਹੋ ਗਿਆ, ਸਭ ਹੱਥਾਂ ਚ ਪੱਥਰ, ਪੱਥਰ ਹੱਥਾਂ ਚ ਰਹਿ ਗਏ, ਆਪ ਪੱਥਰ ਬਣ ਗਏ। ਇੱਕ ਪੀਰ ਨੂੰ ਚੇਤਨ ਰੱਖਿਆ ਮਹਾਰਾਜ ਨੇ, ਬਾਕੀ ਸਾਰਾ ਸ਼ਹਿਰ ਜੜ ਕਰ ਦਿੱਤਾ। ਪੀਰ ਉੱਠ ਕੇ ਆਇਆ, ਕਹਿਣ ਲੱਗਾ ਇਹਨਾਂ ਤੇ ਰਹਿਮ ਕਰੋ, ਇਹਨਾਂ ਤੇ ਕਿਰਪਾ ਕਰੋ। ਮਹਾਰਾਜ ਨੇ ਨਿਗਾਹ ਫੇਰੀ, ਠੀਕ ਹੋ ਗਏ, ਸਾਰੇ ਆ ਕੇ ਬੈਠ ਗਏ। ਪੀਰ ਦਸਤਗੀਰ, ਟਾਈਮ ਹੋ ਰਿਹਾ ਮੈਂ ਸਮਾਪਤੀ ਵੱਲ ਆਵਾਂ। ਗੁਰੂ ਸਾਹਿਬ ਤੋਂ ਪੁੱਛਦਾ ਪੀਰ ਜੀ, ਆਹ ਜਿਹੜਾ ਤੁਸੀਂ ਸੰਗੀਤ ਗਾਉਂਦੇ ਹੋ, ਇਹ ਤਾਂ ਸ਼ੈਤਾਨ ਨੂੰ ਪੈਦਾ ਕਰਦਾ, ਮਨ ਦੇ ਵਿੱਚ ਵਿਕਾਰ ਪੈਦਾ ਕਰਦਾ, ਤੁਸੀਂ ਇਹਦੇ ਵਿੱਚ ਕੀ ਗਾਉਂਦੇ ਹੋ? ਮਹਾਰਾਜ ਕਹਿਣ ਲੱਗੇ, ਪੀਰ ਜੀ, ਸੰਗੀਤ ਇੱਕ ਭਾਂਡਾ ਹੈ, ਇੱਕ ਬਰਤਨ ਹੈ। ਭਾਂਡੇ ਦਾ ਇਸਤੇਮਾਲ ਕਰਨਾ, ਉਹਦੀ ਵਰਤੋਂ ਕਰਨੀ, ਭਾਂਡੇ ਦੇ ਵਰਤੋਂ ਵਾਲੇ ਦੀ ਮਰਜ਼ੀ ਹੈ। ਉਹਦੇ ਚ ਜ਼ਹਿਰ ਪਾ ਦੇਵੇ, ਉਸ ਭਾਂਡੇ ਚ ਦੁੱਧ ਪਾ ਦੇਵੇ, ਅੰਮ੍ਰਿਤ ਪਾ ਦੇਵੇ, ਸ਼ਰਾਬ ਪਾ ਦੇਵੇ, ਭਾਂਡੇ ਦਾ ਕਸੂਰ ਤਾਂ ਕੋਈ ਨਹੀਂ। ਸੰਗੀਤ ਦੇ ਭਾਂਡੇ ਚ ਜੇ ਤੁਸੀਂ ਗੰਦੇ ਗਾਣੇ ਗਾਓਗੇ ਤੇ ਜ਼ਹਿਰ ਬਣੇਗਾ, ਜੇ ਸੰਗੀਤ ਦੇ ਭਾਂਡੇ ਚ ਪ੍ਰਭੂ ਦੀ ਸਿਫਤ ਪਾਓਗੇ ਤੇ ਅੰਮ੍ਰਿਤ ਬਣੇਗਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸੰਗੀਤ ਨੂੰ, ਰਾਗ ਨੂੰ ਇੰਨਾ ਮਹੱਤਵ ਦਿੱਤਾ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਰਾਗੈ ਨਾਦੈ ਬਾਹਰਾ, ਇਹਨੀ ਹੁਕਮ ਨਾ ਬੁੱਝਿਆ ਜਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬੜੀ ਵੱਡੀ ਦਾਤ ਦਿੱਤੀ ਹੋਈ ਹੈ। ਇਸ ਵਿਸ਼ੇ ਤੇ ਕਈ ਘੰਟੇ ਬੋਲਿਆ ਜਾ ਸਕਦਾ, ਵਿਚਾਰਿਆ ਜਾ ਸਕਦਾ, ਪਰ ਅੱਜ ਸਾਡੇ ਕੋਲ ਮਹਾਨ ਰਾਗੀ ਸਿੰਘ ਗੁਰੂ ਕੇ ਕੀਰਤਨੀਏ, ਜਿਨ੍ਹਾਂ ਨੂੰ ਮਹਾਰਾਜ ਨੇ ਭਲੋ ਭਲੋਰੇ ਕੀਰਤਨੀਆਂ ਦਾ ਖਿਤਾਬ ਬਾਣੀ ਰਾਹੀਂ ਦਿੱਤਾ ਹੈ, ਉਹ ਕੀਰਤਨ ਕਰਨ ਆਏ ਨੇ। ਉਹਨਾਂ ਤੋਂ ਵੀ ਆਪਾਂ ਸਾਧ ਸੰਗਤ ਜੀ ਲਾਭ ਪ੍ਰਾਪਤ ਕਰੀਏ, ਕਲਗੀਧਰ ਪਾਤਸ਼ਾਹ ਦੀ ਬਾਣੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਕੀਰਤਨ ਕਰਦੇ ਨੇ, ਬਹੁਤ ਹੀ ਰਸ ਪੈਂਦਾ। ਗੁਰੂ ਸਾਹਿਬ ਦੀ ਕਿਰਪਾ ਹੈ, ਜਿਨ੍ਹਾਂ ਤੇ ਕਿਰਪਾ ਹੁੰਦੀ ਉਹਨਾਂ ਨੂੰ ਕੀਰਤਨ ਦੀਆਂ ਦਾਤਾਂ ਦਰਗਾਹ ਹੀ ਮਿਲ ਜਾਂਦੀਆਂ ਨੇ। ਕਈ ਸਿੱਖਦੇ ਰਹਿੰਦੇ ਤਾਂ ਵੀ ਨਹੀਂ ਆਉਂਦਾ, ਤੇ ਕਈਆਂ ਨੂੰ ਸੱਚੇ ਪਾਤਸ਼ਾਹ ਮਿਹਰ ਦੀ ਨਿਗਾਹ ਨਾਲ ਹੀ ਦੇ ਦਿੰਦੇ ਆ। ਸੋ ਇਹ ਇਹਨਾਂ ਦੀ ਕਈ ਜਨਮਾਂ ਦੀ ਤਪੱਸਿਆ ਹੁੰਦੀ ਹੈ, ਜਿਹੜੇ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਨੇ। ਆਪਾਂ ਕੀਰਤਨ ਸਰਵਣ ਕਰਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਦੇ ਜਿੰਨੇ ਵੀ ਪਿਆਰ ਵਾਲੇ ਪ੍ਰਬੰਧਕ ਸਾਹਿਬਾਨ ਹਨ, ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ ਹਨ, ਸਾਰਿਆਂ ਨੇ ਬੜਾ ਪਿਆਰ ਕੀਤਾ ਹੈ। ਔਰ ਗੁਰੂ ਸਾਹਿਬ ਦੇ ਹੁਕਮ ਵਿੱਚ ਅੱਜ ਜਿੰਨਾ ਕੁ ਸਮਾਂ ਹਾਜ਼ਰੀ ਭਰੀ ਗਈ ਹੈ ਪ੍ਰਵਾਨ ਕਰਨੀ, ਫਿਰ ਕਦੀ ਮਹਾਰਾਜ ਮਿਹਰ ਕਰਨਗੇ, ਸੰਗਤਾਂ ਦੇ ਚਰਨ ਪਰਸਾਂਗੇ। ਗੁਰਦੁਆਰਾ ਬਾਬਾ ਸੰਘ ਜੀ ਵਿਖੇ ਵੀ ਸ੍ਰੀ ਜਾਪ ਸਾਹਿਬ ਜੀ ਦੇ ਅਰਥ ਸਰਵਣ ਕਰਨ ਦਾ ਫੁਰਨਾ ਸਿੰਘਾਂ ਦਾ ਬਣ ਰਿਹਾ ਹੈ, ਉਹ ਵੀ ਕੁਝ ਦਿਨਾਂ ਦੇ ਅੰਦਰ ਅੰਦਰ ਵਿਚਾਰਿਆ ਜਾਵੇਗਾ, ਹਫ਼ਤੇ ਦੇ ਅੰਦਰ ਅੰਦਰ। ਕੱਲ੍ਹ ਤੋਂ ਉੱਥੇ ਕਥਾ ਸ਼ੁਰੂ ਹੋਣੀ ਹੈ। ਭਾਈ ਮਾਨ ਸਿੰਘ ਜੀ, ਹੋਰ ਗੁਰਮੁਖ ਪਿਆਰੇ ਇੱਥੋਂ ਦੇ, ਉਹ ਸਾਰਾ ਪ੍ਰਬੰਧ ਆਰਗੇਨਾਈਜ਼ ਕਰ ਰਹੇ, ਉਹਨਾਂ ਨਾਲ ਤੁਸੀਂ ਸੰਪਰਕ ਬਣਾ ਲੈਣਾ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲੋ।